ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਫਰਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਅਮਾਲ, ਕਿਉਂ ਜੇ ਰੱਬ ਜਿਹਦਾ ਮੈਂ ਹਾਂ ਅਤੇ ਜਿਹਦੀ ਇਬਾਦਤ ਵੀ ਕਰਦਾ ਵਾਂ, ਉਹਦਾ ਫਰਿਸ਼ਤਾ ਇਸੇ ਰਾਤ ਮੇਰੇ ਕੋਲ ਆਇਆ। ਜਵਾਬੀ ਪੜ੍ਹਾਈ, ਜ਼ਬੂਰ, ਯਸਾਇਆ। ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਹੈ ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵਾਂ ਦੇ ਬਾਰੇ ਆਖਾਂਗਾ, ਉਹ ਹੀ ਮੇਰੀ ਪਨਾਹ ਅਤੇ ਮੇਰਾ ਗਾੜੇ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ। ਪਰ ਤੂੰ ਇਹ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਰਿਹਾ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਅਤੇ ਕੋਈ ਵਬਾਹ ਤੇਰੇ ਖੈਮੇ ਦੇ ਕੋਲ ਨਾ ਅਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਰਾਖੀ ਕਰਨ। ਮੈਂ ਰੱਬ ਦੀ ਸ਼ਫਕਤ ਦਾ ਜ਼ਿਕਰ ਕਰਾਂਗਾ, ਖੁਦਾਵੰਦ ਦੀ ਹੀ ਸਤਾਇਸ਼ ਦਾ, ਉਸ ਸਭ ਲਈ ਜੋ ਖੁਦਾਵੰਦ ਨੇ ਸਾਨੂੰ ਦਿੱਤਾ ਹੈ ਅਤੇ ਉਹਦੀ ਵੱਡੀ ਮਿਹਰਬਾਨੀ ਦਾ ਜਿਹੜੀ ਉਹਨੇ ਇਸਰਾਇਲ ਦੇ ਖਨਵਾਦੇ ਉੱਤੇ ਆਪਣੀ ਖਾਸ ਰਹਿਮਤ ਅਤੇ ਬਹੁਤੀ ਸ਼ਫਕਤ ਦੇ ਮੁਤਾਬਕ ਜ਼ਾਹਰ ਕੀਤੀ, ਕਿਉਂ ਜੇ ਉਹਨੇ ਆਖਿਆ ਵੀ ਯਕੀਨਨ ਉਹ ਮੇਰੇ ਹੀ ਲੋਕ ਨੇ, ਅਜਿਹੀ ਔਲਾਦ ਜਿਹੜੀ ਬੇਵਫਾਈ ਨਹੀਂ ਕਰੇਗੀ। ਇਸ ਲਈ ਉਹ ਉਹਨਾਂ ਦਾ ਬਚਾਉਣ ਵਾਲਾ ਹੋਇਆ, ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਵਿੱਚ ਮੁਸੀਬਤ ਦਾ ਮਾਰਿਆ ਬਣਿਆ ਅਤੇ ਉਹਦੇ ਹਜ਼ੂਰ ਖਲੋਣ ਵਾਲੇ ਫਰਿਸ਼ਤੇ ਨੇ ਉਹਨਾਂ ਨੂੰ ਬਚਾਇਆ। ਉਹਨੇ ਆਪਣੀ ਉਲਫਤ ਅਤੇ ਰਹਿਮਤ ਦੇ ਪਾਰੋਂ ਉਹਨਾਂ ਦਾ ਫਿਦੀਆ ਦਿੱਤਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਰੱਬ ਦੇ ਰੱਥ ਵੀ ਹਜ਼ਾਰ ਬਲਕਿ ਹਜ਼ਾਰਾਂ ਨੇ। ਜ਼ਬੂਰ, ਮੈਂ ਹਰ ਵੇਲੇ ਖੁਦਾ ਨੂੰ ਧਾਨਾ ਖਾਂਗਾ, ਉਹਦੀ ਸਤਾਇਸ਼ ਹਮੇਸ਼ਾ ਤਿਕਰ ਮੇਰੀ ਜ਼ੁਬਾਨ ਉੱਤੇ ਰਹੇਗੀ। ਮੇਰੀ ਰੂਹ ਖੁਦਾਵੰਦ ਉੱਤੇ ਫਖਰ ਕਰੇਗੀ, ਹਲੀਮ ਇਹ ਸੁਣ ਕੇ ਖੁਸ਼ ਹੋਣਗੇ। ਖੁਦਾਵੰਦ ਤੋਂ ਡਰਨ ਵਾਲਿਆਂ ਦੇ ਚਾਰਾਂ ਪਾਸੇ ਉਹਦਾ ਫਰਿਸ਼ਤਾ ਖੈਮਾ ਲਾ ਕੇ ਬੈਠਾ ਹੁੰਦਾ ਹੈ ਅਤੇ ਉਹਨਾਂ ਨੂੰ ਬਚਾਉਂਦਾ ਹੈ। ਅਮਾਲ, ਅਤੇ ਰਸੂਲਾਂ ਦੇ ਹੱਥਾਂ ਵਿੱਚੋਂ ਬਹੁਤ ਸਾਰੇ ਨਿਸ਼ਾਨ ਅਤੇ ਅਜੀਬ ਕੰਮ ਲੋਕਾਂ ਵਿੱਚ ਜ਼ਾਹਰ ਹੁੰਦੇ ਸੀ ਅਤੇ ਉਹ ਸਾਰੇ ਇੱਕ ਦਿਲ ਹੋ ਕੇ ਸੁਲੇਮਾਨ ਦੇ ਬਰਾਂਡੇ ਵਿੱਚ ਇਕੱਠੇ ਹੁੰਦੇ ਸੀ ਅਤੇ ਇਮਾਨ ਲਿਆਉਣ ਵਾਲੇ ਮਰਦ ਅਤੇ ਔਰਤਾਂ ਖੁਦਾਵੰਦ ਦੀ ਕਲੀਸੀਆ ਵਿੱਚ ਹੋਰ ਵੀ ਕਸਰਤ ਨਾਲ ਆ ਮਿਲੇ। ਇੱਥੇ ਤੀਕਰ ਪਈ ਲੋਕ ਬਿਮਾਰਾਂ ਨੂੰ ਸੜਕਾਂ 'ਤੇ ਲਿਆ ਲਿਆ ਕੇ ਅਤੇ ਖਟੋਲਿਆਂ ਉੱਤੇ ਲੰਮੇ ਪਾ ਦਿੰਦੇ ਸੀ ਤਾਂ ਜੋ ਜਦੋਂ ਪਤਰਸ ਆਏ ਤਾਂ ਉਹਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਇੱਕ ਉੱਤੇ ਪੈ ਜਾਵੇ। ਅਤੇ ਯਰੂਸ਼ਲਮ ਦੇ ਚਾਰੋਂ ਪਾਸੇ ਦੇ ਸ਼ਹਿਰਾਂ ਤੋਂ ਵੀ ਲੋਕ ਬਿਮਾਰਾਂ ਅਤੇ ਨਪਾਕ ਰੂਹਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ ਜਿਹੜੇ ਕਸਰਤ ਨਾਲ ਇਕੱਠੇ ਹੁੰਦੇ ਸੀ ਅਤੇ ਉਹ ਸਾਰੇ ਚੰਗੇ ਕੀਤੇ ਜਾਂਦੇ। ਫਿਰ ਸਰਦਾਰ ਕਾਹਨ ਅਤੇ ਉਹਦੇ ਸਾਰੇ ਸਾਥੀ ਜਿਹੜੇ ਸਦੂਕੀਆਂ ਦੇ ਫਿਰਕੇ ਦੇ ਸੀ ਸੜਨ ਦੇ ਪਾਰੋਂ ਉੱਠੇ ਅਤੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਰੱਖ ਦਿੱਤਾ। ਪਰ ਖੁਦਾਵੰਦ ਦੇ ਫਰਿਸ਼ਤੇ ਨੇ ਰਾਤ ਨੂੰ ਕੈਦਖਾਨੇ ਦੇ ਬੂਹੇ ਖੋਲ੍ਹ ਦਿੱਤੇ ਅਤੇ ਉਹਨਾਂ ਨੂੰ ਬਾਹਰ ਕੱਢ ਕੇ ਆਖਿਆ ਭਈ ਜਾਓ ਹੈਕਲ ਵਿੱਚ ਖਲੋ ਕੇ ਇਸ ਹਯਾਤੀ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ। ਉਹ ਇਹ ਸੁਣ ਕੇ ਸਵੇਰ ਹੁੰਦਿਆਂ ਹੀ ਹੈਕਲ ਵਿੱਚ ਗਏ ਅਤੇ ਤਾਲੀਮ ਦੇਣ ਲੱਗੇ। ਪਰ ਸਰਦਾਰ ਕਾਹਨ ਅਤੇ ਉਹਦੇ ਸਾਥੀਆਂ ਨੇ ਆ ਕੇ ਸਦਰੇ ਅਦਾਲਤ ਦੇ ਲੋਕਾਂ ਨੂੰ ਅਤੇ ਇਸਰਾਇਲ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਕੈਦਖਾਨੇ ਵਿੱਚ ਸੁਨੇਹਾ ਘੱਲਿਆ ਵੀ ਉਹਨਾਂ ਨੂੰ ਲਿਆਓ। ਪਰ ਪਿਆਦਿਆਂ ਨੇ ਅੱਪੜ ਕੇ ਉਹਨਾਂ ਨੂੰ ਕੈਦਖਾਨੇ ਵਿੱਚ ਨਾ ਵੇਖਿਆ ਅਤੇ ਪਰਤ ਕੇ ਇਹ ਖਬਰ ਦਿੱਤੀ ਵੀ ਅਸੀਂ ਤਾਂ ਕੈਦਖਾਨੇ ਨੂੰ ਬਹੁਤ ਹਿਫਾਜ਼ਤ ਦੇ ਨਾਲ ਬੰਦ ਕੀਤਾ ਹੋਇਆ ਸੀ ਅਤੇ ਪਹਿਰੇ ਵਾਲਿਆਂ ਨੂੰ ਬੂਹੇ ਉੱਤੇ ਖੜ੍ਹੇ ਵੇਖਿਆ, ਪਰ ਜਦ ਖੋਲ੍ਹਿਆ ਤਾਂ ਅੰਦਰ ਕੋਈ ਨਾ ਮਿਲਿਆ। ਇੰਨੇ ਵਿੱਚ ਕਿਸੇ ਨੇ ਆ ਕੇ ਉਹਨਾਂ ਨੂੰ ਸੁਨੇਹਾ ਦਿੱਤਾ ਵੀ ਵੇਖੋ ਉਹ ਬੰਦੇ ਜਿਨ੍ਹਾਂ ਨੂੰ ਤੁਸੀਂ ਕੈਦ ਕੀਤਾ ਸੀ ਹੈਕਲ ਵਿੱਚ ਖਲੋਤੇ ਲੋਕਾਂ ਨੂੰ ਤਾਲੀਮ ਦੇ ਰਹੇ ਨੇ। ਤਦ ਸਰਦਾਰ ਪਿਆਦਿਆਂ ਨੂੰ ਨਾਲ ਲੈ ਜਾ ਕੇ ਉਹਨਾਂ ਨੂੰ ਲੈ ਆਇਆ, ਪਰ ਜ਼ਬਰਦਸਤੀ ਨਹੀਂ, ਕਿਉਂ ਜੇ ਉਹ ਲੋਕਾਂ ਤੋਂ ਡਰਦੇ ਸੀ ਵੀ ਸਾਨੂੰ ਸੰਸਾਰ ਨਾ ਕਰਨ। ਫਿਰ ਉਹਨਾਂ ਨੂੰ ਲਿਆ ਕੇ ਅਦਾਲਤ ਵਿੱਚ ਖੜ੍ਹਾ ਕੀਤਾ ਅਤੇ ਸਰਦਾਰ ਕਾਹਨ ਨੇ ਉਹਨਾਂ ਨੂੰ ਇਹ ਆਖਿਆ ਵੀ ਅਸੀਂ ਤੁਹਾਨੂੰ ਸਖਤੀ ਨਾਲ ਆਖਿਆ ਸੀ ਵੀ ਇਹ ਨਾਂ ਲੈ ਕੇ ਤਾਲੀਮ ਨਾ ਦਿਓ, ਪਰ ਵੇਖੋ ਤੁਸੀਂ ਸਾਰੇ ਯਰੂਸ਼ਲਮ ਵਿੱਚ ਇਹ ਤਾਲੀਮ ਫੈਲਾ ਛੱਡੀਏ ਅਤੇ ਉਸ ਬੰਦੇ ਦਾ ਖੂਨ ਸਾਡੇ ਸਿਰ ਪਾਉਣਾ ਚਾਹੁੰਦੇ ਹੋ? ਪਤਰਸ ਅਤੇ ਰਸੂਲਾਂ ਨੇ ਜਵਾਬ ਵਿੱਚ ਆਖਿਆ, ਭਈ ਸਾਡੇ ਉੱਤੇ ਬੰਦਿਆਂ ਦੇ ਹੁਕਮ ਨਾਲੋਂ ਰੱਬ ਦਾ ਹੁਕਮ ਮੰਨਣਾ ਬਹੁਤਾ ਫਰਜ਼ ਏ। ਉਹ ਇਹ ਸੁਣ ਕੇ ਸੜ ਗਏ ਅਤੇ ਉਹਨਾਂ ਨੂੰ ਕਤਲ ਕਰਨਾ ਚਾਹਿਆ। ਪਰ ਗਮਲੀਏਲ ਨਾਂ ਦੇ ਇੱਕ ਫਰੀਸੀ ਨੇ, ਜਿਹੜਾ ਸ਼ਰ੍ਹਾਂ ਦਾ ਆਲਮ ਅਤੇ ਸਾਰੇ ਲੋਕਾਂ ਵਿੱਚ ਇੱਜ਼ਤਦਾਰ ਬੰਦਾ ਸੀ, ਅਦਾਲਤ ਵਿੱਚ ਖਲੋ ਕੇ ਆਖਿਆ, ਭਈ ਇਹਨਾਂ ਬੰਦਿਆਂ ਨੂੰ ਥੋੜ੍ਹੇ ਚਿਰ ਲਈ ਬਾਹਰ ਕੱਢ ਦਿਓ। ਫਿਰ ਉਹਨਾਂ ਨੂੰ ਆਖਿਆ, ਇਹਨਾਂ ਬੰਦਿਆਂ ਤੋਂ ਕਿਨਾਰਾ ਕਰੋ ਅਤੇ ਇਹਨਾਂ ਨਾਲ ਕੋਈ ਕੰਮ ਨਾ ਰੱਖੋ, ਕਿਉਂ ਜੇ ਇਹ ਤਦਬੀਰ ਜਾਂ ਕੰਮ ਜੇ ਬੰਦਿਆਂ ਵੱਲੋਂ ਏ ਤਾਂ ਆਪ ਹੀ ਮੁੱਕ ਜਾਵੇਗੀ, ਪਰ ਜੇ ਇਹ ਰੱਬ ਵੱਲੋਂ ਏ ਤਾਂ ਤੁਸੀਂ ਇਹਨਾਂ ਬੰਦਿਆਂ ਤੋਂ ਜਿੱਤ ਨਾ ਸਕੋਗੇ। ਅਤੇ ਉਹ ਹੈਕਲ ਵਿੱਚ ਅਤੇ ਘਰਾਂ ਵਿੱਚ ਰੋਜ਼ ਤਾਲੀਮ ਦੇਣ ਅਤੇ ਇਸ ਗੱਲ ਦੀ ਖੁਸ਼ਖਬਰੀ ਸੁਣਾਉਣ ਤੋਂ ਭਈ ਯਸੂਈ ਮਸੀਹ ਏ ਬਾਜ਼ ਨਾ ਆਏ। ਅਮਾਲ ਕਰੀਬਨ ਉਸੇ ਵੇਲੇ ਹੈਰੋਦੀਸ ਬਾਦਸ਼ਾਹ ਨੇ ਸਤਾਉਣ ਲਈ ਕਲੀਸੇ ਵਿੱਚ ਕੁਝ ਬੰਦਿਆਂ ਉੱਤੇ ਹੱਥ ਪਾਇਆ ਅਤੇ ਯੋਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਦੇ ਨਾਲ ਕਤਲ ਕਰ ਦਿੱਤਾ। ਜਦ ਵੇਖਿਆ ਭਈ ਇਹ ਗੱਲ ਯਹੂਦੀਆਂ ਨੂੰ ਪਸੰਦ ਆਈ ਤਾਂ ਉਹਨੇ ਪਤਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਹਨੂੰ ਫੜ ਕੇ ਗ੍ਰਿਫਤਾਰ ਕੀਤਾ ਅਤੇ ਨਿਗੇਬਾਨੀ ਲਈ ਚਾਰ ਚਾਰ ਸਿਪਾਹੀਆਂ ਦੇ ਚਾਰ ਪੈਰਿਆਂ ਵਿੱਚ ਰੱਖਿਆ, ਇਸ ਇਰਾਦੇ ਨਾਲ ਭਈ ਫਸਾ ਤੋਂ ਬਾਅਦ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰੇ। ਇਸ ਲਈ ਕੈਦਖਾਨੇ ਵਿੱਚ ਤਾਂ ਪਤਰਸ ਦੀ ਨਿਗੇਬਾਨੀ ਹੋ ਰਹੀ ਸੀ, ਪਰ ਕਲੀਸੀਆ ਉਹਦੇ ਲਈ ਬਦਨ ਅਤੇ ਜਾਨ ਨਾਲ ਦੁਆ ਕਰ ਰਹੀ ਸੀ। ਅਤੇ ਜਦੋਂ ਹੈਰੋਦੀਸ ਉਹਨੂੰ ਪੇਸ਼ ਕਰਨ ਨੂੰ ਸੀ ਤਾਂ ਉਸੇ ਰਾਤ ਪਤਰਸ ਦੋ ਜ਼ੰਜੀਰਾਂ ਨਾਲ ਬੰਨਿਆ ਹੋਇਆ ਦੋ ਸਿਪਾਹੀਆਂ ਦੇ ਵਿਚਕਾਰ ਸੋ ਰਿਹਾ ਸੀ ਅਤੇ ਪਹਿਰੇ ਵਾਲੇ ਦਰਵਾਜ਼ੇ ਉੱਤੇ ਕੈਦਖਾਨੇ ਦੀ ਨਿਗੇਬਾਨੀ ਕਰ ਰਹੇ ਸੀ। ਭਈ ਵੇਖੋ, ਖੁਦਾਵੰਦ ਦਾ ਇੱਕ ਫਰਿਸ਼ਤਾ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਨੂਰ ਚਮਕ ਗਿਆ ਅਤੇ ਉਹਨੇ ਪਤਰਸ ਦੀ ਪਸਲੀ ਉੱਤੇ ਹੱਥ ਮਾਰ ਕੇ ਜਗਾਇਆ ਅਤੇ ਆਖਿਆ, ਭਈ ਜਲਦੀ ਉੱਠ। ਅਤੇ ਜ਼ੰਜੀਰਾਂ ਉਹਦੇ ਹੱਥਾਂ ਵਿੱਚੋਂ ਖੁੱਲ੍ਹ ਗਈਆਂ। ਫਿਰ ਫਰਿਸ਼ਤੇ ਨੇ ਉਹਨੂੰ ਆਖਿਆ, ਭਈ ਕਮਰ ਬੰਨ੍ਹ ਅਤੇ ਆਪਣੀ ਜੁੱਤੀ ਪਾ ਲੈ। ਉਹਨੇ ਆਖਿਆ, ਆਪਣਾ ਚੋਗਾ ਪਾ ਕੇ ਮੇਰੇ ਮਗਰ ਆ ਜਾ। ਉਹ ਨਿਕਲ ਕੇ ਉਹਦੇ ਮਗਰ ਟੁਰ ਪਿਆ ਅਤੇ ਇਹ ਨਾ ਜਾਣਿਆ ਭਈ ਜੋ ਕੁਝ ਫਰਿਸ਼ਤੇ ਵੱਲੋਂ ਹੋ ਰਿਹਾ ਏ ਉਹ ਵਾਕਿਆ ਹੀ ਏ, ਬਲਕਿ ਇਹ ਸਮਝਿਆ ਭਈ ਰੋਇਆ ਵੇਖ ਰਿਹਾ ਵਾਂ। ਇਸ ਲਈ ਉਹ ਪਹਿਲੇ ਅਤੇ ਦੂਜੇ ਹਲਕੇ ਵਿੱਚੋਂ ਨਿਕਲ ਕੇ ਉਸ ਲੋਹੇ ਦੇ ਫਾਟਕ ਉੱਤੇ ਅਪੜੇ ਜਿਹੜਾ ਸ਼ਹਿਰ ਵੱਲ ਏ, ਉਹ ਆਪ ਹੀ ਉਹਨਾਂ ਲਈ ਖੁੱਲ੍ਹ ਗਿਆ। ਇਸ ਲਈ ਉਹ ਨਿਕਲ ਕੇ ਕੂਚੇ ਦੇ ਉਸ ਸਿਰੇ ਤੀਕਰ ਨਿਕਲ ਗਏ ਅਤੇ ਉਸੇ ਵੇਲੇ ਫਰਿਸ਼ਤਾ ਉਹਦੇ ਕੋਲੋਂ ਟੁਰ ਗਿਆ। ਅਤੇ ਪਤਰਸ ਨੇ ਹੋਸ਼ ਵਿੱਚ ਆ ਕੇ ਆਖਿਆ, ਭਈ ਹੁਣ ਮੈਂ ਸੱਚ ਜਾਣ ਲਿਆ, ਭਈ ਖੁਦਾਵੰਦ ਨੇ ਆਪਣਾ ਫਰਿਸ਼ਤਾ ਘੱਲ ਕੇ ਮੈਨੂੰ ਹੈਰੋਦੀਸ ਦੇ ਹੱਥੋਂ ਛੁਡਾ ਲਿਆ ਅਤੇ ਯਹੂਦੀ ਕੌਮ ਦੀ ਸਾਰੀ ਆਸ ਤੋੜ ਦਿੱਤੀ। ਕਰੰਥੀਓ ਅਸੀਂ ਮਸੀਹ ਦੇ ਰਾਹੀਂ ਰੱਬ ਉੱਤੇ ਇੰਜ ਦਾ ਹੀ ਭਰੋਸਾ ਰੱਖਦੇ ਹਾਂ। ਇਹ ਨਹੀਂ ਭਈ ਆਪਣੇ ਆਪ ਅਸੀਂ ਇਹਦੇ ਲਾਇਕ ਹਾਂ ਭਈ ਆਪਣੇ ਵੱਲੋਂ ਕੁਝ ਖਿਆਲ ਵੀ ਕਰ ਸਕੀਏ, ਬਲਕਿ ਸਾਡੀ ਲਿਆਕਤ ਰੱਬ ਵੱਲੋਂ ਏ ਜਿਹਨੇ ਸਾਨੂੰ ਨਵੇਂ ਅਹਿਦ ਦੇ ਖਾਦਮ ਹੋਣ ਦੇ ਲਾਇਕ ਵੀ ਕੀਤਾ। ਲਫਜ਼ਾਂ ਦੇ ਖਾਦਮ ਨਹੀਂ ਬਲਕਿ ਰੂਹ ਦੇ, ਕਿਉਂ ਜੇ ਲਫਜ਼ ਮਾਰ ਦਿੰਦੇ ਨੇ ਪਰ ਰੂਹ ਜਿਉਂਦਾ ਕਰਦੀ ਏ। ਅਤੇ ਉਹ ਖੁਦਾਵੰਦ ਰੂਹ ਏ ਅਤੇ ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ ਉੱਥੇ ਆਜ਼ਾਦੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਰੂਹ ਨੂੰ ਕੁਵਤ, ਹਜ਼ੂਰੀ ਅਤੇ ਕੁਦਰਤ ਦੀ ਅਤੇ ਮੁਕੱਦਸ ਖਿਆਲ ਮੁਹੱਬਤ ਦੇ ਪਰਾਂ ਦੀਆਂ ਵੀ ਅਲਾਮਤਾਂ ਦਿੱਤੀਆਂ ਜਾਂਦੀਆਂ ਨੇ। ਉਹਦੀ ਹਜ਼ੂਰੀ ਦੇ ਇਹ ਫਰਿਸ਼ਤੇ ਜਿਨ੍ਹਾਂ ਦੇ ਕੋਲ ਪਾਕ ਤਰੀਨ ਫਰਮਾਨ ਏ, ਸਿਆਣ ਦੇ ਰੂਹਾਨੀ ਮਾਹੌਲ ਨਾਲ ਜੁੜੇ ਹੁੰਦੇ ਅਤੇ ਲਗਾਤਾਰ ਆਪਣੀਆਂ ਖੂਬੀਆਂ ਨੂੰ ਦੁਬਾਰਾ ਪੈਦਾ ਕਰਦੇ ਨੇ। ਅਸੀਂ ਉਹਨਾਂ ਦੀ ਇਨਫਰਾਦੀ ਸ਼ਕਲਾਂ ਨੂੰ ਨਹੀਂ ਜਾਣਦੇ, ਪਰ ਅਸੀਂ ਇਹ ਜਾਣਦੇ ਹਾਂ ਭਈ ਉਹਨਾਂ ਦੀ ਫਿਤਰਤ ਰੱਬ ਦੀ ਫਿਤਰਤ ਅਤੇ ਰੂਹਾਨੀ ਬਰਕਤਾਂ ਦੇ ਨਾਲ ਮੁਤਾਬਕਤ ਰੱਖਦੀ ਏ। ਇੰਜ ਅਲਾਮਤੀ ਹੁੰਦਿਆਂ ਹੋਏ ਖਾਰਜੀ ਨੇ ਫਿਰ ਵੀ ਨਫਸੀ ਨੇ ਇਮਾਨ ਅਤੇ ਰੂਹਾਨੀ ਫਹਿਮ ਨੂੰ ਬਿਆਨ ਕਰਦੇ ਨੇ। ਫਰਿਸ਼ਤੇ ਰੱਬ ਦੇ ਖਿਆਲ, ਇਨਸਾਨ ਤਿਕਰ ਅਪਣਾਉਣ ਵਾਲੇ, ਰੂਹਾਨੀ ਲਹਾਮ, ਪਾਕ ਅਤੇ ਕਾਮਲ, ਚੰਗਿਆਈ, ਪਾਕਿਜ਼ਗੀ ਅਤੇ ਲਫਾਨੀਅਤ ਦਾ ਅਸਰ, ਸਾਰੀ ਬੁਰਿਆਈ, ਹਵਸਪ੍ਰਸਤੀ ਅਤੇ ਫਾਨੀਅਤ ਦੀ ਮੁਜ਼ੰਮਤ ਕਰਨ ਵਾਲੇ। ਫਰਿਸ਼ਤੇ ਕੁਦਰਤੀ ਤੌਰ 'ਤੇ ਬਣਾਏ ਹੋਏ ਇਨਸਾਨ ਨਹੀਂ ਜਿਨ੍ਹਾਂ ਦੇ ਪਰਾਂ ਵਿੱਚ ਜਾਨਵਰਾਂ ਵਾਲੀ ਖਸਲਤਾਂ ਸ਼ਾਮਲ ਹੋਣ, ਬਲਕਿ ਉਹ ਅਸਮਾਨੀ ਮੁਲਾਕਾਤੀ ਨੇ ਜਿਹੜੇ ਮਾਦੀ ਨਹੀਂ ਬਲਕਿ ਰੂਹਾਨੀ ਪਰਾਂ ਨਾਲ ਉੱਡਦੇ ਨੇ। ਫਰਿਸ਼ਤੇ ਰੱਬ ਵੱਲੋਂ ਖਾਲਸ ਖਿਆਲ ਨੇ ਜਿਨ੍ਹਾਂ ਨੂੰ ਸੱਚਾਈ ਅਤੇ ਪਿਆਰ ਦੇ ਪਰ ਲੱਗੇ ਹੁੰਦੇ ਨੇ, ਭਾਵੇਂ ਉਹਨਾਂ ਦੀ ਇਨਫਰਾਦੀਅਤ ਕੁਝ ਵੀ ਹੋਵੇ। ਮੇਰੇ ਫਰਿਸ਼ਤੇ ਉੱਚੇ ਖਿਆਲਾਂ ਵਾਲੇ ਨੇ ਜਿਹੜੇ ਕਿਸੇ ਕਬਰ ਦੇ ਬੂਹੇ ਉੱਤੇ ਜ਼ਾਹਰ ਹੁੰਦੇ ਨੇ, ਜਿਨ੍ਹਾਂ ਵਿੱਚ ਇਨਸਾਨੀ ਅਕੀਦੇ ਨੇ ਆਪਣੇ ਅਹਿਮਕਾਨਾ ਧਰਤੀ ਦੀਆਂ ਆਸਾਂ ਦਫਨ ਕਰ ਰੱਖੀਆਂ ਨੇ। ਸਫੈਦ ਉਂਗਲੀਆਂ ਨਾਲ ਉਹ ਉਤਲੇ ਪਾਸੇ ਇੱਕ ਨਵੀਂ ਅਤੇ ਜਲਾਲੀ ਭਰੋਸੇ ਹਯਾਤੀ ਦੇ ਉੱਚੇ ਨਮੂਨਿਆਂ ਅਤੇ ਇਹਦੀਆਂ ਖੁਸ਼ੀਆਂ ਵੱਲ ਇਸ਼ਾਰਾ ਕਰਦੇ ਨੇ। ਫਰਿਸ਼ਤੇ ਰੱਬ ਦੇ ਨੁਮਾਇੰਦਾਕਾਰ ਨੇ। ਉਤਲੇ ਪਾਸੇ ਵਧਣ ਵਾਲੀਆਂ ਇਹ ਹਸਤੀਆਂ ਕਦੀ ਖੁਦੀ ਪਾਪ ਜਾਂ ਮਾਦੀਅਤ ਵੱਲ ਰਹਿਨੁਮਾਈ ਨਹੀਂ ਕਰਦੀਆਂ, ਬਲਕਿ ਸਾਰੀ ਚੰਗਿਆਈ ਦੇ ਇਲਾਹੀ ਅਸੂਲ ਵੱਲ ਹਦਾਇਤ ਦਿੰਦੀਆਂ ਨੇ, ਜਿੱਥੇ ਹਰ ਅਸਲੀ ਇਨਫਰਾਦੀਅਤ, ਸ਼ਬੀਤ ਅਤੇ ਰੱਬ ਦੀ ਸੂਰਤ ਇਕੱਠੇ ਹੁੰਦੇ ਨੇ। ਇਹਨਾਂ ਰੂਹਾਨੀ ਹਦਾਇਤਾਂ ਉੱਤੇ ਸੰਜੀਦਗੀ ਨਾਲ ਧਿਆਨ ਦਿੰਦਿਆਂ ਹੋਏ ਉਹ ਸਾਡੇ ਨਾਲ ਠਹਿਰਦੇ ਨੇ ਅਤੇ ਅਸੀਂ ਬੇਖਬਰ ਫਰਿਸ਼ਤਿਆਂ ਦੀ ਖਾਤਰਦਾਰੀ ਕਰਦੇ ਹਾਂ। ਪੁਰਾਣਾ ਅਹਿਦਨਾਮਾ ਫਰਿਸ਼ਤਿਆਂ ਨੂੰ ਰੱਬ ਦੇ ਇਲਾਹੀ ਸੁਨੇਹੇ ਮੁਖਤਲਿਫ ਕੰਮ ਸੌਂਪਦਾ ਏ। ਮਿਕਾਇਲ ਦੀ ਖਾਸੀਅਤ ਰੂਹਾਨੀਅਤ ਦੀ ਮਜ਼ਬੂਤੀ ਏ। ਉਹ ਪਾਪ ਦੀ ਤਾਕਤ, ਸ਼ੈਤਾਨ ਦੇ ਖਿਲਾਫ ਲਸ਼ਕਰਾਂ ਦੀ ਰਹਿਨੁਮਾਈ ਕਰਦਾ ਏ ਅਤੇ ਪਾਕ ਲੜਾਈ ਲੜਦਾ ਏ। ਜਬਰਾਇਲ ਦੇ ਕੋਲ ਅਜ਼ਲੋਂ ਮੌਜੂਦ ਪਿਆਰ ਦੇ ਬਾਰੇ ਸ਼ੌਰ ਨੂੰ ਉਜਾਗਰ ਕਰਨ ਦੀ ਜ਼ਿੰਮੇਵਾਰੀ ਏ। ਇਹ ਫਰਿਸ਼ਤੇ ਸਾਨੂੰ ਗਹਿਰਾਈ ਤੋਂ ਬਚਾਉਂਦੇ ਨੇ। ਸੱਚਿਆਈ ਅਤੇ ਮੁਹੱਬਤ ਅਫਸੋਸ ਦੇ ਮੌਕੇ ਉੱਤੇ ਨੇੜੇ ਆ ਜਾਂਦੇ ਨੇ, ਜਦੋਂ ਮਜ਼ਬੂਤ ਇਮਾਨ ਅਤੇ ਰੂਹਾਨੀ ਤਾਕਤ ਆਪਸ ਵਿੱਚ ਕੁਸ਼ਤੀ ਕਰਦੀ ਅਤੇ ਰੱਬ ਦੇ ਫਹਿਮ ਦੇ ਪਾਰੋਂ ਫੈਲਦੀ ਏ। ਉਹਦੀ ਹਜ਼ੂਰੀ ਦੇ ਜਬਰਾਇਲ ਦਾ ਕੋਈ ਮੁਕਾਬਲਾ ਨਹੀਂ। ਲਾਮਤ ਰਾਹੀਂ ਹਮੇਸ਼ਾ ਮੌਜੂਦ ਮੁਹੱਬਤ ਲਈ ਸਭ ਕੁਝ ਮੁਹੱਬਤ ਏ, ਅਤੇ ਕੋਈ ਗਲਤੀ, ਪਾਪ, ਬਿਮਾਰੀ ਨਹੀਂ ਅਤੇ ਨਾ ਹੀ ਮੌਤ ਏ। ਜਦ ਬੱਦਲ ਸੂਰਜ ਦੇ ਮੁਖੜੇ ਨੂੰ ਢੱਕ ਦਿੰਦੇ ਨੇ ਤਾਂ ਕਿੰਨੀ ਥੋੜ੍ਹੀ ਲੋ ਜਾਂ ਗਰਮਾਇਸ਼ ਸਾਡੀ ਧਰਤੀ ਤਿਕਰ ਅਪੜਦੀ ਏ। ਕ੍ਰਿਸਚਨ ਸਾਇੰਸ ਬਸ ਤਦ ਹੀ ਵੇਖੀ ਜਾ ਸਕਦੀ ਏ ਜਦ ਬਦਨੀ ਹਿੱਸਾਂ ਦੇ ਬੱਦਲ ਸਾਫ਼ ਹੋ ਜਾਂਦੇ ਨੇ। ਹਯਾਤੀ ਨੂੰ ਰੂਹਾਨੀ ਤੌਰ 'ਤੇ ਸਮਝਣ ਤੋਂ ਪਹਿਲਾਂ ਧਰਤੀ ਉੱਤੇ ਇਨਸਾਨਾਂ ਲਈ ਲੋ ਜਾਂ ਖੁਸ਼ੀ ਬਹੁਤ ਘੱਟ ਆਉਂਦੀ ਏ। ਕ੍ਰਿਸਚਨ ਸਾਇੰਸ ਦੀ ਉਚਿਆਈ ਤਿਕਰ ਅਪੜਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾ ਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਏ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਾਹੰਗੀ ਮੰਨਣੀ ਚਾਹੀਦੀ ਏ। ਜਿਵੇਂ ਭਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਅਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਹਮ ਕਰਦੀ ਏ। ਜਿਹਦੀ ਇਸਤਲਾਹ ਮਾਦੀ ਫਹਿਮ ਏ ਉਹ ਸ਼ੈਵਾਂ ਦੇ ਬਸ ਫਾਨੀ ਆਰਜ਼ੀ ਫਹਿਮ ਦੀ ਰਿਪੋਰਟ ਕਰ ਸਕਦਾ ਏ, ਜਦਕਿ ਰੂਹਾਨੀ ਫਹਿਮ ਬਸ ਸੱਚਿਆਈ ਦੀ ਗਵਾਹੀ ਦੇ ਸਕਦਾ ਏ। ਮਾਦੀ ਫਹਿਮ ਲਈ ਗੈਰ ਅਸਲੀ ਤਦ ਤਿਕਰ ਅਸਲੀ ਰਹਿੰਦਾ ਏ ਜਦ ਤਿਕਰ ਭਈ ਕ੍ਰਿਸਚਨ ਸਾਇੰਸ ਦੇ ਰਾਹੀਂ ਇਸ ਫਹਿਮ ਨੂੰ ਠੀਕ ਨਹੀਂ ਕੀਤਾ ਜਾਂਦਾ। ਮਾਦੀ ਫਹਿਮ ਦੀ ਮੁਖਾਲਫਤ ਕਰਦਿਆਂ ਹੋਏ ਰੂਹਾਨੀ ਫਹਿਮ ਵਿੱਚ ਇਲਹਾਮ, ਆਸ, ਇਮਾਨ, ਸਮਝ, ਸੂਦਮੰਦੀ, ਅਸਲੀਅਤ ਸ਼ਾਮਲ ਹੁੰਦੇ ਨੇ। ਮਾਦੀ ਫਹਿਮ ਇਹ ਇਮਾਨ ਜ਼ਾਹਰ ਕਰਦਾ ਏ ਭਈ ਸਿਆਣ ਮਾਦੇ ਵਿੱਚ ਏ। ਇਹ ਇਨਸਾਨੀ ਅਕੀਦਾ ਖੁਸ਼ੀ ਅਤੇ ਪੀੜ, ਆਸ ਅਤੇ ਡਰ, ਹਯਾਤੀ ਅਤੇ ਮੌਤ ਦੇ ਫਹਿਮ ਦੇ ਵਿਚਕਾਰ ਤਬਦੀਲੀ ਲਿਆਉਂਦਿਆਂ ਹੋਏ ਫਾਨੀਅਤ ਜਾਂ ਗੈਰ ਅਸਲੀਅਤ ਦੀਆਂ ਹੱਦਾਂ ਤੋਂ ਬਾਹਰ ਕਦੀ ਨਹੀਂ ਆਉਂਦਾ। ਜਦ ਅਸਲੀ ਨੂੰ ਪਾ ਲਿਆ ਜਾਂਦਾ ਏ ਜਿਹਦਾ ਐਲਾਨ ਸਾਇੰਸ ਦੇ ਰਾਹੀਂ ਹੁੰਦਾ ਏ, ਖੁਸ਼ੀ ਹੋਰ ਠੋਕਰ ਦੇਣ ਵਾਲੀ ਅਤੇ ਨਾ ਹੀ ਆਸ ਧੋਖਾ ਦੇਣ ਵਾਲੀ ਹੁੰਦੀ ਏ। ਰੂਹਾਨੀ ਖਿਆਲ ਜਿਵੇਂ ਭਈ ਅਦਤ ਅਤੇ ਖੱਤ ਅਸੂਲ ਤੋਂ ਸ਼ੁਰੂ ਹੁੰਦੇ ਨੇ ਅਤੇ ਇਹ ਕਿਸੇ ਮਾਦੀ ਅਕੀਦੇ ਨੂੰ ਨਹੀਂ ਮੰਨਦੇ। ਰੂਹਾਨੀ ਖਿਆਲ ਉਹਨਾਂ ਦੀ ਇਲਾਹੀ ਸ਼ੁਰੂਆਤ ਅਤੇ ਹਸਤੀ ਦੇ ਰੂਹਾਨੀ ਫਹਿਮ ਵੱਲ ਰਹਿਨੁਮਾਈ ਦਿੰਦੇ ਨੇ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਅਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛਾਲਾਂ ਤੋਂ ਵੀ ਖੁਦਾਵੰਦ ਉੱਚਾ ਅਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਇਨਸਾਫ਼ ਨੂੰ ਜ਼ਾਹਰ ਕਰਦਿਆਂ ਹੋਏ ਅਤੇ ਬਿਮਾਰੀ ਅਤੇ ਮੌਤ ਵਿੱਚ ਜਕੜੇ ਇਨਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਹੋਏ ਉੱਚੀ ਸ਼ਾਨ ਵਾਲੀ ਅਤੇ ਅਮਲੀ ਮਸੀਹਤ ਇਸ ਦੌਰ ਦੇ ਬੂਹੇ ਉੱਤੇ ਖਲੋਤੀ ਇਜਾਜ਼ਤ ਲਈ ਖੜਕਾ ਰਹੀ ਏ। ਕੀ ਤੁਸੀਂ ਇਸ ਨੌਰਾਨੀ ਮੁਲਾਕਾਤ ਲਈ ਬੂਹਾ ਖੋਲੋਗੇ ਜਾਂ ਬੰਦ ਕਰੋਗੇ, ਜਿਹੜਾ ਹਲੀਮੀ ਦੇ ਨਾਲ ਆਉਂਦਾ ਏ ਜਿਵੇਂ ਉਹ ਅਰੂਜ ਦੇ ਵੇਲੇ ਪਿਓ ਦਾਦੇ ਦੇ ਜ਼ਮਾਨੇ ਵਿੱਚ ਆਇਆ ਸੀ। ਸੱਚਿਆਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਏ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ਼ ਖੜਾ ਕਰਦੀ ਏ? ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਅਤੇ ਬਿਮਾਰੀ ਨਾਲ ਬੰਨਿਆ ਰੱਖਦੀ ਏ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਹੈ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਹੈ। ਇਨਸਾਨ ਦੇ ਸਾਰੇ ਹੱਕ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ। ਰੱਬ ਨੇ ਇਨਸਾਨ ਨੂੰ ਜੰਮਿਆ, ਪੌਲੁਸ ਨੇ ਆਖਿਆ ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਮੁਹੱਬਤ ਅਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਅਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਅਤੇ ਚੀਕਦੀ ਹੈ ਭਈ ਮੇਰੇ ਮਗਰ ਟੁਰੋ, ਬਿਮਾਰੀ ਪਾਪ ਅਤੇ ਮੌਤ ਦੇ ਬੰਧਨਾਂ ਤੋਂ ਬਚੋ। ਯਸੂ ਨੇ ਰਾਸਤਾ ਸਿੱਧਾ ਕੀਤਾ ਹੈ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਅਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਹੈ। ਪੌਲੁਸ ਨੇ ਆਖਿਆ ਰੂਹ ਦੇ ਮੁਤਾਬਕ ਟੁਰੋ ਅਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਐਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਹੈ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ, ਆਜ਼ਾਦੀ, ਹਮਾਂਗੀ ਅਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਯੂਰ ਦੇ ਆਰਚ ਕਾਹਨ ਵਾਂਗਰ ਪਾਕਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਹੈ, ਯਾਨੀ ਰੱਬ ਦੀ ਸਲਤਨਤ ਵਿੱਚ। ਇਨਸਾਨ ਦੀ ਲਾਫਾਨੀਅਤ ਅਤੇ ਹਮਾਂਗੀ ਕਾਇਮ ਨੇ। ਸਾਨੂੰ ਮੁਖਾਲਫ ਟੇਵੇ ਤੋਂ ਹਟ ਕੇ ਵੇਖਣਾ ਚਾਹੀਦਾ ਹੈ ਵੀ ਇਨਸਾਨ ਮਾਦੀ ਤੌਰ 'ਤੇ ਖਲਕ ਕੀਤਾ ਗਿਆ ਹੈ ਅਤੇ ਸਾਡੀ ਨਜ਼ਰ ਨੂੰ ਤਖਲੀਕ ਦੇ ਉਸ ਰੂਹਾਨੀ ਰਿਕਾਰਡ ਵੱਲ ਮੁੜਨਾ ਚਾਹੀਦਾ ਹੈ ਜਿਹੜਾ ਦਿਲ ਅਤੇ ਸਮਝ ਉੱਤੇ ਹੀਰੇ ਦੀ ਨੋਕ ਅਤੇ ਇੱਕ ਫਰਿਸ਼ਤੇ ਦੀ ਕਲਮ ਨਾਲ ਘੂੜਿਆ ਗਿਆ ਹੋਵੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।